SBS
Radio.
ਹਾਜ਼ਰੀਨ, ਐਜੂਕੇਸ਼ਨ ਆਸਟ੍ਰੇਲੀਆ ਦੇ ਵਿੱਚ ਇੱਕ ਇੰਡਸਟਰੀ ਵਜੋਂ ਸਥਾਪਿਤ ਹੈਗੀ ਹੈ। ਬਹੁਤ ਸਾਰੇ ਸਟੂਡੈਂਟਸ ਵਿਦੇਸ਼ਾਂ ਤੋਂ ਆਉਂਦੇ ਆ ਇੱਥੇ ਪੜ੍ਹਨ ਵਾਸਤੇ ਅਤੇ ਉਹ ਚੰਗੀਆਂ ਖਾਸੀਆਂ ਫੀਸਾਂ ਵਗੈਰਾ ਵੀ ਪੇ ਕਰਦੇ ਆ। ਫਾਈਨੈਂਸ਼ੀਅਲ ਰਿਵਿਊ ਅਖਬਾਰ ਦੀ ਜੇ ਅਸੀਂ 2015 ਦੀ ਰਿਪੋਰਟ ਉੱਤੇ ਨਜ਼ਰ ਮਾਰੀਏ ਤਾਂ ਇਹ ਇੰਡਸਟਰੀ ਤਕਰੀਬਨ 31 ਬਿਲੀਅਨ 2015 ਦੇ ਵਿੱਚ ਸੀ। ਅਤੇ ਸਟੱਡੀ ਇਨ ਆਸਟ੍ਰੇਲੀਆ .gov.au ਦੀ ਇੱਕ ਰਿਪੋਰਟ ਉੱਤੇ ਜੇ ਨਜ਼ਰ ਮਾਰੀਏ ਤਾਂ ਇੰਡੀਆ ਤੋਂ ਆਉਣ ਵਾਲੇ ਸਟੂਡੈਂਟਸ ਸਾਲ 2014 ਦੇ ਵਿੱਚ ਸਾਲ 2013 ਦੇ ਮੁਕਾਬਲੇ ਵਿੱਚ ਲਗਭਗ ਦੁੱਗਣੇ ਹੋ ਗਏ ਸੀ। ਸੋ ਹਾਜ਼ਰੀਨ, ਜਿਵੇਂ ਜਿਵੇਂ ਇਹ ਸਟੂਡੈਂਟ ਆਸਟ੍ਰੇਲੀਆ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਆਪਣੇ ਆਪ ਨੂੰ ਸਥਾਪਿਤ ਕਰਨਾ ਕਾਫੀ ਚੈਲੇਂਜਿੰਗ ਹੁੰਦਾ, ਕਿਉਂਕਿ ਜਦੋਂ ਉਹ ਪਹਿਲੀ ਵਾਰੀ ਤਾਂ ਫੀਸਾਂ ਵਗੈਰਾ ਦੇ ਕੇ ਆਉਂਦੇ ਆ ਅਤੇ ਅਗਲੀ ਵਾਰ ਉਹਨਾਂ ਦੀ ਐਕਸਪੈਕਟੇਸ਼ਨ ਹੁੰਦੀ ਹੈ ਕਿ ਉਹ ਇੱਥੋਂ ਹੀ ਕਮਾ ਕੇ ਪੇ ਕਰਨ, ਅਤੇ ਉਹਦੇ ਵਾਸਤੇ ਜ਼ਰੂਰੀ ਹੁੰਦਾ ਕਿ ਉਹਨਾਂ ਨੂੰ ਉਹਨਾਂ ਦੇ ਵਰਕ ਰਾਈਟਸ ਵਗੈਰਾ ਪਤਾ ਹੋਣ ਅਤੇ ਨਾਲ ਦੀ ਨਾਲ ਉਹ ਇੱਥੇ ਸੇਫ ਰਹਿੰਦੇ ਹੋਏ ਕੰਮ ਵਗੈਰਾ ਕਿਵੇਂ ਕਰ ਸਕਦੇ ਆ। ਅਤੇ ਇਹਦੇ ਵਾਸਤੇ ਕੌਂਸੂਲੇਟ ਜਨਰਲ ਆਫ ਇੰਡੀਆ ਦੇ ਸਿਡਨੀ ਆਫਿਸ ਨੇ ਇੱਕ ਉਪਰਾਲਾ ਕੀਤਾ ਹੈ। ਉਹਨਾਂ ਨੇ ਇੱਕ ਇਨਫੋਰਮੇਸ਼ਨ ਸੈਸ਼ਨ ਔਰਗਨਾਈਜ਼ ਕੀਤਾ ਜੀ ਫਰਾਈਡੇ 25 ਅਗਸਤ 2017 ਨੂੰ, ਅਤੇ ਇਹ ਹੋਏਗਾ ਜੀ ਲੈਵਲ 2 265 ਕਾਸਲ ਦੇ ਸਟ੍ਰੀਟ ਦੇ ਉੱਤੇ। ਇਹਦਾ ਜਿਹੜਾ ਮੰਤਵ ਹੈ ਉਹ ਇਹ ਹੈ ਕਿ ਸਟੇ ਸੇਫ ਐਂਡ ਨੋ ਯੂਅਰ ਵਰਕਿੰਗ ਰਾਈਟਸ। ਇਹ ਸਾਰੇ ਜਿਹੜੇ ਇੰਡੀਅਨ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਇਨਵਾਈਟ ਕਰ ਰਹੇ ਹੈਗੇ ਆ ਕਿ ਉਹ ਆ ਕੇ ਕਿਵੇਂ ਇੱਥੇ ਸੇਫ ਰਹਿੰਦੇ ਹੋਏ ਜੋਬਸ ਵਗੈਰਾ ਵੀ ਨਾਲ ਨਾਲ ਕਰ ਸਕਦੇ ਆ, ਉਹਦੇ ਬਾਰੇ ਇਹ ਜਾਣਕਾਰੀ ਦੇਣਗੇ। ਅਤੇ ਅੱਜ ਸਾਡੇ ਨਾਲ ਲਾਈਨ 'ਤੇ ਜੁੜੇ ਹਨ ਗੁਰਨਾਮ ਸਿੰਘ ਜੀ, ਜੋ ਕਿ ਸਟੱਡੀ NSW ਨੂੰ ਅੱਜ ਰਿਪ੍ਰੈਜੈਂਟ ਕਰ ਰਹੇ ਆ। ਸਟੱਡੀ NSW ਕੌਂਸੂਲੇਟ ਜਨਰਲ ਆਫ ਇੰਡੀਆ ਦੇ ਆਫਿਸ ਦੇ ਨਾਲ ਮਿਲ ਕੇ ਹੀ ਇਹ ਇਵੈਂਟ ਕਰਵਾਉਣ ਜਾ ਰਹੀ ਹੈ। ਗੁਰਨਾਮ ਸਿੰਘ ਜੀ, ਆਪ ਵੀ ਸਟੂਡੈਂਟ ਰਹਿ ਚੁੱਕੇ ਆ ਅਤੇ ਆਪਣੇ ਆਪ ਨੂੰ ਉਹਨਾਂ ਨੇ ਇੱਥੇ ਕਾਫੀ ਅੱਛੀ ਤਰ੍ਹਾਂ ਨਾਲ ਸਥਾਪਿਤ ਵੀ ਕਰ ਲਿਆ। ਇਹ ਗੁਰਨਾਮ ਸਿੰਘ ਜੀ ਕਾਫੀ ਸਾਡੀ ਕਮਿਊਨਿਟੀ ਦੇ ਵਿੱਚ ਫੇਮਸ ਹੈਗੇ ਆ, ਮਾਡਲਿੰਗ ਤੋਂ ਲੈ ਕੇ ਕ੍ਰਿਕਟ ਦੇ ਵਿੱਚ ਸਵਾਮੀ ਆਮੀ, ਇਹਨਾਂ ਨੇ ਕਾਫੀ ਜ਼ਿਆਦਾ ਆਪਣੇ ਆਪ ਨੂੰ ਸਥਾਪਿਤ ਵੀ ਕੀਤਾ ਹੈ ਇੱਥੇ ਆਪਣੀ ਪੜ੍ਹਾਈ ਖਤਮ ਕਰਨ ਤੋਂ ਬਾਅਦ। ਗੁਰਨਾਮ ਸਿੰਘ ਜੀ, SBS ਰੇਡੀਓ ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਸਤਿ ਸ਼੍ਰੀ ਅਕਾਲ MP ਸਿੰਘ ਜੀ, ਥੈਂਕ ਯੂ ਸੋ ਮਚ।
ਗੁਰਨਾਮ ਜੀ, ਜਿਹੜਾ ਇਵੈਂਟ ਹੋਣ ਜਾ ਰਿਹਾ ਹੈ ਕੌਂਸੂਲੇਟ ਜਨਰਲ ਆਫ ਇੰਡੀਆ ਕਰਵਾਉਣ ਜਾ ਰਿਹਾ ਸਟੱਡੀ NSW ਦੇ ਨਾਲ ਮਿਲ ਕੇ ਸਟੂਡੈਂਟਸ ਦੀ ਰਾਈਟ ਵਾਸਤੇ, ਇਹਦਾ ਨਾਮ ਹੈ ਸਟੇ ਸੇਫ ਐਂਡ ਨੋ ਯੂਅਰ ਰਾਈਟਸ, ਜਿਹੜਾ ਇਵੈਂਟ ਕਰਵਾਉਣ ਜਾ ਰਿਹਾ ਹੈ, ਇਹਦੇ ਬਾਰੇ ਥੋੜ੍ਹਾ ਡਿਟੇਲ 'ਚ ਦੱਸੋ ਕਿ ਇਹਦੇ ਵਿੱਚ ਕੀ ਕਵਰ ਹੋਏਗਾ, ਸਟੂਡੈਂਟਸ ਕੀ ਐਕਸਪੈਕਟੇਸ਼ਨਸ ਲੈ ਕੇ ਆਉਣ।
ਹਾਂਜੀ MP ਸਿੰਘ ਜੀ, ਇਹ ਜਿਹੜਾ ਇਸ ਦਾ ਪਹਿਲੇ ਤੋਂ ਹੈਗਾ 25 ਅਗਸਤ ਫਰਾਈਡੇ 2017 ਨੂੰ, ਤੇ ਇਹ ਹੈਗਾ ਸਿਟੀ ਦੇ ਵਿੱਚ ਲੈਵਲ 2 265 ਕੈਸਲ ਕ੍ਰੀਕ ਸਟ੍ਰੀਟ, ਦਿਸ ਇਜ਼ ਕੋਲ ਇੰਡੀਅਨ ਕਲਚਰ ਸੈਂਟਰ, ਐਂਡ ਇਹ ਹੈਗਾ ਜਿਹੜਾ 4 to 5:30 ਵਜੇ। ਤੇ ਇਹ ਜਿਹੜਾ ਇਵੈਂਟ ਹੈਗਾ ਇਹ NSW ਸਟੱਡੀ ਤੇ ਕੌਂਸਲਰ ਜਨਰਲ ਜਿਹੜੇ ਮਿਲ ਕੇ ਕਰਾ ਰਹੇ ਨੇ, ਤੇ ਇਹਦੇ ਵਿੱਚ NSW ਪੁਲਿਸ, ਫੇਅਰ ਵਰਕਸ, ਰੈਡ ਫਨ ਲੀਗਲ ਸੈਂਟਰ ਤੇ ਨਿਊ ਸਾਊਥ ਵੇਲਸ ਦੇ ਹੋਰ ਜਿਹੜੀ ਲੀਗਲ ਫਰਮ ਨੇ ਉਹ ਇਨਵੋਲਵ ਨੇ। ਤੇ ਇਹ ਜਿਹੜਾ ਮੇਨ ਇਵੈਂਟ ਹੈਗਾ ਇਹ ਹੈਗਾ ਸਿਰਫ ਇੰਟਰਨੈਸ਼ਨਲ ਸਟੂਡੈਂਟ ਲਈ ਹੈ ਕਿ ਜਿਹੜੇ ਇੰਡੀਆ ਚੋਂ ਆਉਂਦੇ ਨੇ ਤੇ ਉਹਨਾਂ ਦੇ ਕੀ ਵਰਕ ਰਾਈਟਸ ਨੇ ਤੇ ਉਹਨਾਂ ਦੇ ਕੀ ਬੈਨੀਫਿਟਸ ਨੇ ਇੱਥੇ ਰਹਿੰਦੇ ਤੇ ਕਿੱਦਾਂ ਉਹਨਾਂ ਦੀ ਸੇਫਟੀ ਹੈਗੀ, ਕਿਉਂਕਿ ਅਸੀਂ ਇੰਡੀਆ ਤੋਂ ਆਉਂਦੇ ਨੇ ਤੇ ਸਾਡੇ ਦਿਮਾਗ 'ਚ ਹੁੰਦੀ ਹੈ ਕਿ ਆਪਾਂ ਪੁਲਿਸ ਨੂੰ ਨਾ ਮਿਲੀਏ ਕਈ ਫੜ ਲਈ, ਕਿ ਦਿਮਾਗ 'ਚ ਹੁੰਦਾ ਹੈ, ਬਿਕੋਜ਼ ਇਹ ਸਾਡੀ ਦਿਮਾਗ 'ਚ ਹੁੰਦਾ ਇੰਡੀਆ ਤੋਂ ਆਏ ਨੇ ਪੁਲਿਸ ਨਾਲ ਡਰ ਕੇ ਰਹੀਏ। ਤੇ ਇਹ ਜਿਹੜਾ ਪੁਲਿਸ NSW ਪੁਲਿਸ ਨੇ ਇਹ ਬਹੁਤ ਵੱਡਾ ਇਨੀਸ਼ੀਏਟਿਵ ਲਿੱਤਾ, ਜਿਹਨੇ ਪਹਿਲੇ ਕ੍ਰਿਕਟ ਦੇ ਮੈਚ ਵੀ ਕਰਾਉਂਦੇ ਨੇ, ਹੁਣ ਜਿਹੜਾ ਸਪਟੰਬਰ ਤੇ ਬੀਚ ਸੋਕਰ ਵਾਲੀਬਾਲ ਹੋ ਰਿਹਾ। ਤੇ ਇਹ ਬੜੀ ਇੱਕ ਆਈਸ ਬ੍ਰੇਕਿੰਗ ਇਵੈਂਟ ਹੈਗਾ, ਸਟੂਡੈਂਟ ਤੇ ਪੁਲਿਸ ਤੇ ਜਿਹੜੇ ਹੋਰ ਇੱਥੇ ਕੰਪਨੀਆਂ ਨੇ ਜਿੱਦਾਂ ਫੇਅਰ ਵਰਕ ਆਸਟ੍ਰੇਲੀਆ, ਰੈਡ ਫਨ ਲੀਗਲ ਸੈਂਟਰ, ਤੇ ਇਹ ਸਾਰੇ ਨੂੰ ਇਨਫੋਰਮੇਸ਼ਨ ਦੇਣਗੇ ਕਿ ਅਗਰ ਕੁਛ ਤੁਹਾਡੇ ਐਜ਼ ਅ ਸਟੂਡੈਂਟ ਕੁਛ ਹੁੰਦਾ ਹੈਗਾ ਕਿ ਕਿੰਨੇ ਘੰਟੇ ਤੁਸੀਂ ਕੰਮ ਕਰ ਸਕਦੇ ਹੋ, ਕਿਹੜੇ ਇੰਪਲੋਇਰ ਨਾਲ ਕਰ ਸਕਦੇ ਹੋ, ਕਿਹੜੇ ਵਰਕ ਰਾਈਟਸ ਨੇ, ਕਿੰਨੇ ਪੈਸੇ ਨਹੀਂ ਦਿੱਤੇ, ਕੁਛ ਕੀਤਾ ਕੁਛ, ਤੇ ਇਹ ਲੀਗਲ ਟਰਮਸ ਵੀ ਦੱਸਣਗੇ ਉੱਥੇ। ਇਹ ਬੜੀ ਵਧੀਆ ਇਨੀਸ਼ੀਏਟਿਵ ਹੈਗਾ ਜਿਹੜਾ NSW ਸਟੱਡੀ ਨੇ ਤੇ ਕਾਉਂਸਲਰ ਜਨਰਲ ਨੇ ਲਿੱਤਾ ਹੈਗਾ, ਤੇ ਆਈ ਵਾਸ ਇਨਵੋਲਵ ਇਨ ਦਿਸ ਐਜ਼ ਵੈਲ।
ਤੁਸੀਂ ਵੀ ਐਸ ਸਟੂਡੈਂਟ ਇੱਥੇ ਆਏ ਸੀਗੇ ਜੀ?
ਹਾਂਜੀ।
ਤੁਹਾਨੂੰ ਕਿਹੜੀਆਂ ਕਿਹੜੀਆਂ ਖਾਸ ਮੁਸ਼ਕਲਾਂ ਆਈਆਂ ਜੇ ਅਸੀਂ ਜੌਬ ਦੇ ਨਾਲ ਰਿਲੇਟ ਕਰੀਏ ਤਾਂ?
ਖਾਸ ਮੁਸ਼ਕਲਾਂ ਦੇਖੋ ਜੀ, ਪਹਿਲੀ ਜੋਬ ਜਿਹੜੀ ਹੁੰਦੀ ਹੈ ਸ਼ੁਰੂ 'ਚ ਲੈਣੀ, ਥੋੜ੍ਹੀ ਜਿਹੀ ਮੁਸ਼ਕਲ ਤਾਂ ਹੁੰਦੀ ਹੈ ਕਿਉਂਕਿ ਤੁਹਾਡਾ ਵਰਕ ਐਕਸਪੀਰੀਅੰਸ ਆਸਟ੍ਰੇਲੀਆ ਦੇ ਵਿੱਚ ਨਹੀਂ ਹੁੰਦਾ, ਪਹਿਲੇ ਟਾਈਮ ਸੀ, ਮੈਂ 2008 ਚ ਆਇਆ ਸੀ ਸਟੂਡੈਂਟ, ਓਹਦੇ ਵਿਚ ਬਹੁਤ ਡਿਫਰੈਂਟ ਸੀਗਾ ਕਿ ਕਿਸੇ ਨੂੰ ਫੈਮਿਲੀ ਨੂੰ ਕਹਿਤਾ, ਫਰੈਂਡ ਨੂੰ ਕਹਿਤਾ, ਉਸ ਥਾਂ ਤੇ ਇੰਨੀ ਏਜੰਸੀਆਂ ਨੀ ਸੀਗੀ ਜਿਹੜੀ ਕਿ ਜੋਬ ਪ੍ਰੋਵਾਈਡ ਕਰਾਈ ਹੈ ਸਟੂਡੈਂਟ ਨੂੰ, ਜੋਬ ਪ੍ਰੋਵਾਈਡ ਕਰਾਈ ਹੈ। ਹੁਣ ਕਾਫੀ ਸਾਰੀ ਪ੍ਰਾਈਵੇਟ ਏਜੰਸੀ ਵੀ ਬਣ ਗਈ ਹੈ, ਗਵਰਨਮੈਂਟ ਨੇ ਵੀ ਇਨੀਸ਼ੀਏਟਿਵ ਲਿੱਤਾ ਕਿ ਸਟੂਡੈਂਟ ਜਿਹੜੇ ਆ ਰਹੇ ਨੇ ਉਹਨਾਂ ਨੂੰ 20 ਘੰਟੇ ਕੰਮ ਕਰਨ ਦਾ ਮਿਲਣਾ ਚਾਹੀਦਾ ਤੇ ਜੋਬ ਉਹਨਾਂ ਨੂੰ ਮਿਲਣੀ ਚਾਹੀਦੀ ਹੈ। ਤੇ ਮੈਨੂੰ ਨੀ ਲੱਗਦਾ ਉਸ ਟਾਈਮ ਚ ਵੀ ਇੰਨੀ ਕੋਈ ਮੁਸ਼ਕਲਾਂ ਆਈ ਸੀ, ਬਟ ਆਏ ਸੀ ਥੋੜਾ ਬਹੁਤ ਸਟਾਰਟਿੰਗ ਦੇ ਵਿੱਚ ਆਉਂਦੀ ਹੈ ਕਿ ਕੋਈ ਰੈਫਰੈਂਸ ਹੋਏ, ਜਿੱਦਾਂ ਕੋਈ ਫਰੈਂਡ ਨੂੰ ਜਾਣਦਾ ਤੇ ਮੈਨੇਜਰ ਕਿਸੇ ਨੂੰ ਜਾਣਦਾ ਤੇ ਉਦਾਂ ਕਰਕੇ ਕੋਈ ਕਿਸੇ ਨੂੰ ਰੱਖ ਲੈਂਦਾ ਜੋਬ ਤੇ।
ਤੇ ਗੁਲਾਮ ਜੀ, ਜਿਵੇਂ ਤੁਸੀਂ ਇੰਡੀਆ ਤੋਂ ਆਏ ਸੀ, ਤੁਹਾਨੂੰ ਇੱਥੇ ਆ ਕੇ ਕੋਈ ਡਿਸਕ੍ਰਿਮੀਨੇਸ਼ਨ ਵਗੈਰਾ ਵੀ ਫੇਸ ਕਰਨੀ ਪਈ ਕਿਸੇ ਵੀ ਕਾਰਨ, ਤੁਸੀਂ ਟਰਮਨ ਵੀ ਬੰਦੇ ਹੋ ਜਾਂ ਕਿਸੇ ਹੋਰ ਕਾਰਨ?
ਨਹੀਂ, ਟੱਚ ਵੁੱਡ ਰੱਬ ਦੀ ਕਿਰਪਾ ਹੈਗੀ ਕਿ ਮੈਨੂੰ ਕਦੇ ਨਹੀਂ ਹੋਇਆ, ਤੇ ਅੱਜ ਦੀ ਡੇਟ 'ਚ ਮੈਂ ਆਪਣੀ ਸਿੱਖੀ ਤੇ ਟਰਮਨ ਪੂਰੀ ਸਾਂਭ ਕੇ ਰੱਖੀ ਹੈ। ਮੈਨੂੰ ਅੱਜ ਤੱਕ ਏਦਾਂ ਨਹੀਂ ਹੋਇਆ, ਬਟ ਸਮ ਟਾਈਮ ਯੂ ਨੋ ਇਹ ਹੁੰਦਾ ਹੈਗਾ, ਹਲਕਾ ਜਿਹਾ ਫੀਲ ਹੋ ਜਾਂਦਾ ਕਦੀ ਕਦੀ, ਜਿੱਦਾਂ ਤੁਸੀਂ ਕੰਮ ਤੇ ਹੋ ਜਾਂ ਸਮ ਟਾਈਮ ਇਟ ਜਸਟ ਫੀਲ ਸਮਵਨ ਸੀ ਯੂ ਜਿਹਨੇ ਪੱਗ ਵਾਲਾ ਬੰਦਾ ਦੇਖਿਆ ਨਾ ਹੋਏ। ਤੇ ਦੂਜੀ ਗੱਲ ਇਹ ਸਾਰੀ ਹੁੰਦੀ ਹੈ ਕਿ ਹਰ ਥਾਂ ਤੇ ਇੱਕ ਨਾ ਇੱਕ ਬੰਦਾ ਏਦਾਂ ਦਾ ਹੁੰਦਾ ਜਿਹੜਾ ਖਰਾਬ ਹੁੰਦਾ
ਹੈਗਾ,
ਇਹ ਹਰ ਥਾਂ ਤੇ ਹੈਗਾ। ਉਹ ਖਰਾਬ ਬੰਦੇ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਮਤਲਬ ਆਰਗੇਨਾਈਜੇਸ਼ਨ ਖਰਾਬ ਹੈ, ਇਹ ਕੰਪਨੀ ਖਰਾਬ ਹੈ।
ਤੇ ਹੁਣ ਗੱਲ ਕਰੀਏ ਇੰਪਲੋਇਰਸ ਦੀ, ਕਦੀ ਕਿਸੇ ਨੇ ਕੋਈ ਜਿਵੇਂ ਕਹਿ ਲਓ ਧੱਕਾ ਜਾਂ ਐਕਸਪਲੋਇਟ ਕਰਨ ਦੀ ਕੋਸ਼ਿਸ਼ ਵੀ ਕੀਤੀ, ਜਿਵੇਂ ਕਦੇ ਤੁਸੀਂ ਜਿਵੇਂ ਸ਼ੁਰੂ ਚ ਕੰਮ ਕਰਦੇ ਸੀ ਐਜ਼ ਅ ਸਟੂਡੈਂਟ, ਉਹਦੇ ਵਿੱਚ ਤੁਹਾਡੇ ਸੈਲਰੀਜ਼ ਜਾਂ ਵੇਜਸ ਕਦੀ ਲੇਟ ਹੋਈਆਂ ਹੋਣ ਜਾਂ ਤੁਹਾਨੂੰ ਘੱਟ ਪੇ ਕੀਤਾ ਹੋਵੇ?
ਮੈਂ ਜੀ ਕੋਰਸ ਦੇ ਵਿੱਚ ਕੰਮ ਕਰਦਾ ਸੀ ਤੇ ਮੈਨੂੰ ਏਦਾਂ ਨਹੀਂ ਕਦੀ ਸੈਲਰੀ ਮੇਰੀ ਕਦੀ ਨਹੀਂ ਆਈ ਹੋਈ, ਬਟ ਮੈਂ ਕਦੀ ਮੈਂ ਹੋਰ ਕਿਸੇ ਹੋਰ ਦੀ ਗੱਲ ਦੱਸ ਸਕਦਾ ਕਿਉਂਕਿ ਸਾਡੇ ਸਾਰੇ ਫਰੈਂਡ ਇਕੱਠੇ ਰਹਿੰਦੇ ਸੀ ਤੇ ਕਦੀ ਕਦੀ ਰੈਸਟੋਰੈਂਟ ਦੇ ਵਿੱਚ ਬੰਦੇ ਕੰਮ ਕਰਦੇ ਸੀ, ਉਹਨਾਂ ਦੀ ਸੈਲਰੀ ਨੀ ਮਿਲਦੀ ਸੀ ਜਾਂ ਕਦੀ ਹੋਲਡ ਹੋ ਜਾਂਦੀ ਸੀ, ਮਹੀਨੇ ਮਹੀਨੇ ਤੱਕ ਨੀ ਮਿਲਦੀ ਸੀ। ਤੇ ਇਹ ਚੀਜ਼ ਜਿਹੜੀ ਜਿਹੜੇ ਤੁਸੀਂ ਬਾਹਰ ਏਦਾਂ ਦੀ ਆਰਗਨਾਈਜੇਸ਼ਨ ਚ ਰੈਸਟੋਰੈਂਟ ਚ ਜਾਂ ਕਿੱਦਾਂ ਵੀ, ਮੈਂ ਨਾਂ ਨੀ ਲਾਂਗਾ ਕਿਸੇ ਦਾ ਕਿਹੜਾ ਰੈਸਟੋਰੈਂਟ ਸੀਗਾ, ਬਟ ਏਦਾਂ ਦੀ ਆਰਗਨਾਈਜੇਸ਼ਨ ਤੁਸੀਂ ਕੰਮ ਕਰਦੇ ਹੋ ਤੇ ਉੱਥੇ ਹੁੰਦਾ ਹੈਗਾ ਕਿ ਤੁਹਾਨੂੰ ਪੈਸੇ ਨੀ ਦਿੱਤੇ, ਤੁਸੀਂ ਕੈਸ਼ ਤੇ ਕੰਮ ਕਰ ਰਹੇ ਹੋ, ਕੁਛ ਕੰਮ ਕਰ ਰਹੇ ਹੋ, ਤੁਹਾਨੂੰ ਉਹਨਾਂ ਨੇ ਪੈਸੇ ਘੱਟ ਦਿੱਤੇ ਜਾਂ ਕੁਛ, ਤੇ ਉਹ ਤੁਹਾਡੇ ਕੋਲ ਰਿਕਾਰਡ ਵੀ ਨਹੀਂ ਹੈਗਾ ਕਿ ਯੂ ਕੈਨ ਨੋਟ ਕੰਪਲੇਨ ਈਵਨ ਬਿਕੋਜ਼ ਯੂ ਆਰ ਨੋਟ ਲੀਗਲੀ, ਯੂ ਡੋਨਟ ਹੈਵ ਅ ਲੀਗਲ ਰਾਈਟ ਟੂ ਵਰਕ ਦੇਅਰ।
ਹਾਂਜੀ, ਇਹੀ ਇਨਫੋਰਮੇਸ਼ਨ ਕੌਂਸੂਲੇਟ ਜਨਰਲ ਆਫਿਸ ਵਾਲੇ ਤੇ ਸਟੱਡੀ NSW ਵਾਲੇ ਦੇਣਗੇ ਕਿ ਜੇ ਇਹੋ ਜਿਹਾ ਕੁਝ ਹੋ ਜੇ ਤਾਂ ਕੀ ਕਰਨਾ ਚਾਹੀਦਾ। ਤੇ ਤੁਸੀਂ ਇਹ ਦੱਸੋ ਕਿ ਜਿਹੜੇ ਸਟੂਡੈਂਟ ਇੱਥੇ ਆਉਂਦੇ ਆ ਉਹਨਾਂ ਕੋਲ ਕਿਹੜੀ ਮੋਸਟ ਕ੍ਰਿਟੀਕਲ ਸਕਿੱਲ ਹੋਣੀ ਚਾਹੀਦੀ, ਜਿਵੇਂ ਕਿ ਲੈਂਗੁਏਜ ਹੋਈ ਜਾਂ ਹੋਰ ਕੁਝ ਚੀਜ਼, ਤੁਹਾਡੇ ਐਕਸਪੀਰੀਅੰਸ ਦੇ ਹਿਸਾਬ ਨਾਲ ਕਿਹੜੀ ਸਕਿੱਲ ਹੈ ਜਿਹੜੀ ਕਿ ਮਸਟ ਹੈਗੀ ਹੈ?
ਦੇਖੋ ਜੀ, ਸਭ ਤੋਂ ਪਹਿਲੇ ਜਿਹੜੀ ਇਹ ਹੈ, ਆਸਟ੍ਰੇਲੀਆ ਇਜ਼ ਇੰਗਲਿਸ਼ ਸਪੀਕਿੰਗ ਕੰਟਰੀ ਤੇ ਇੰਗਲਿਸ਼ ਤੇ ਇਹਦੇ ਵਿੱਚ ਹੈਗੀ ਮਸਟ ਇੰਗਲਿਸ਼ ਹੈਗੀ, ਤੇ ਥੋੜੀ ਲੈਂਗੁਏਜ ਜਿਹੜੀ ਕਾਮਨ ਸੈਂਸ ਹੈਗੀ, ਥੋੜਾ ਜਿਹਾ ਬੰਦਾ ਪੋਜ਼ਿਟਿਵ ਹੋਏ, ਹਾਰ ਕੇ ਨਹੀਂ ਬੈਠਣਾ, ਥੋੜਾ ਜਿਹਾ ਪੋਜ਼ਿਟਿਵ ਇਹਦੇ ਲਾਈਕ ਮੋਟੀਵੇਟਿਡ ਹੋਏ, ਏਦਾਂ ਨਹੀਂ ਕਿ ਮੈਨੂੰ ਅੱਜ ਜੋਬ ਨਹੀਂ ਮਿਲੀ, ਇੱਥੇ ਜੋਬ ਨਹੀਂ ਮਿਲੀ। ਤੇ ਇਹ ਲੈਂਗੁਏਜ ਸਕਿੱਲ ਅਗਰ ਤੁਸੀਂ ਕਹੋ ਤਾਂ ਇਹ ਤੇ ਮੈਨੂੰ ਲੱਗਦਾ ਕਿ ਸਿਰਫ ਇੰਗਲਿਸ਼ ਹੀ ਹੈਗੀ ਜਿਹੜੇ ਤੁਸੀਂ ਕਿਸੇ ਲੈਂਗੁਏਜ 'ਚ ਕਮਿਊਨੀਕੇਟ, ਨੋਟ ਈਵਨ ਵਰਕ, ਅਗਰ ਤੁਸੀਂ ਕਿਸੇ ਰੈਸਟੋਰੈਂਟ, ਸਬਵੇ, ਉਹ ਕੈਫੇ, ਕਿੱਥੇ ਵੀ ਜਾਂਦੇ, ਤੁਸੀਂ ਇੰਗਲਿਸ਼ 'ਚ ਹੀ ਗੱਲ ਕਰਕੇ ਕੁਛ ਲਾਓਗੇ ਸਮਾਜ ਵਿੱਚ, ਤੁਸੀਂ ਭੁੱਖੇ ਰਹੋਗੇ, ਤੇ ਇੰਗਲਿਸ਼ ਇਜ਼ ਆਲਵੇਜ਼ ਮਸਟ।
ਪਹਿਲੀ ਜੋਬ ਤੁਸੀਂ ਕਿਹਾ ਕਿ ਚੈਲੇਂਜਿੰਗ ਹੁੰਦੀ ਹੈ ਫਾਈਂਡ ਆਊਟ ਕਰਨੀ, ਉਹਦੇ ਵਿੱਚ ਰੈਫਰੈਂਸ ਵਗੈਰਾ ਵੀ ਜ਼ਰੂਰੀ ਹੁੰਦੇ ਆ, ਜੇ ਕੋਈ ਨਵਾਂ ਸਟੂਡੈਂਟ ਆਉਂਦਾ ਰੈਫਰੈਂਸ ਤਾਂ ਡੈਫੀਨਿਟਲੀ ਨਹੀਂ ਹੋਏਗਾ, ਉਹਦੇ ਵਾਸਤੇ ਕੀ ਸੁਜੈਸਟ ਕਰੋਗੇ ਤੁਸੀਂ?
ਹਾਂਜੀ, ਇੱਥੇ ਮੈਨੂੰ ਲੱਗਦਾ ਕਿ ਜਿਹੜਾ ਆਸਟ੍ਰੇਲੀਆ ਦੇ ਵਿੱਚ ਬਹੁਤ ਵਧੀਆ ਵਲੰਟੀਅਰ ਵਰਕ ਤੁਸੀਂ ਕਰ ਸਕਦੇ, ਜਿੱਦਾਂ ਮੈਂ ਵੀ ਕਰਦਾ ਮੈਗਰਾ ਫਾਊਂਡੇਸ਼ਨ ਨਾਲ, ਸਟੀਵ ਵਰਕ ਫਾਊਂਡੇਸ਼ਨ ਦੇ ਨਾਲ ਤੇ NSW ਪੁਲਿਸ ਦੇ ਨਾਲ, ਤੇ ਵਲੰਟੀਅਰ ਵਰਕ ਇਜ਼ ਆਲਵੇਜ਼ ਅ ਬਿਗ ਰੈਫਰੈਂਸ ਜਿਹੜਾ ਤੁਸੀਂ ਆਰਗਨਾਈਜੇਸ਼ਨ ਨਾਲ ਤੁਸੀਂ ਕਰਦੇ ਹੋ, ਤੇ ਦੈਟ ਆਲਸੋ ਕੈਨ, ਇਟ ਵੋਂਟ ਗਿਵ ਯੂ ਮਨੀ ਬਟ ਇਟ ਵਿਲ ਗਿਵ ਯੂ ਐਕਸਪੀਰੀਅੰਸ, ਦੈਟ ਐਕਸਪੀਰੀਅੰਸ ਯੂ ਕੈਨ ਐਡ ਅਪ ਇਨ ਯੋਰ ਰਿਜ਼ਿਊਮੇ ਐਂਡ ਯੂ ਕੈਨ ਗੈਟ ਦਾ ਵਰਕ।
ਤੇ ਗੁਰਨਾਮ ਜੀ, ਚਲਦੇ ਚਲਦੇ ਤੁਹਾਡੇ ਆਪਣੇ ਐਕਸਪੀਰੀਅੰਸ ਦੇ ਨਾਲ ਸਟੱਡੀ ਦੇ ਨਾਲ ਨਾਲ ਕੰਮ ਕਰਨਾ ਕਿੰਨਾ ਕੁ ਮੁਸ਼ਕਿਲ ਹੁੰਦਾ ਹੈ, ਕਿਉਂਕਿ ਤੁਸੀਂ ਯੂਨੀਵਰਸਿਟੀ ਵਿੱਚੋਂ ਪੜ੍ਹਾਈ ਕਰਕੇ ਆਉਂਦੇ ਹੋ, ਕਾਫੀ ਹਾਰਡ ਹੁੰਦੀ ਹੈ, ਫਿਰ ਕੰਮ ਕਰਦੇ ਹੋ, ਉਸ ਤੋਂ ਬਾਅਦ ਅਸਾਈਨਮੈਂਟਸ ਵੀ ਕਰਨੀਆਂ ਹੁੰਦੀਆਂ, ਤੁਸੀਂ ਕਿਵੇਂ ਮੈਨੇਜ ਕੀਤਾ ਜੀ ਵਰਕ ਐਂਡ ਸਟੱਡੀ ਵਾਲਾ ਜਿਹੜਾ ਇਨਵਾਇਰਮੈਂਟ ਸੀ, ਕਿਵੇਂ ਬੈਲੈਂਸ ਬਣਾਇਆ?
ਇਹ ਤੇ ਬੈਲੈਂਸ, ਦੇਖੋ ਜੀ, ਲਾਈਫ 'ਚ ਬੈਲੈਂਸ ਹੀ ਹੋਣਾ ਚਾਹੀਦਾ, ਤੇ ਇਹਦੇ ਵਿੱਚ ਜਿਹੜੀ ਸਟੱਡੀ ਦੇ ਵਿੱਚ ਤੇ ਵਰਕ ਦੇ ਵਿੱਚ ਬੈਲੈਂਸ ਨਹੀਂ ਹੋਏਗਾ ਤੇ ਤੁਸੀਂ ਆਪਣੇ ਐਗਜ਼ਾਮ ਜਾਂ ਅਸਾਈਨਮੈਂਟ ਤੁਸੀਂ ਇਸ ਟਾਈਮ ਤੇ ਨਹੀਂ ਕੰਪਲੀਟ ਕਰ ਪਾਓਗੇ। ਇਹ ਬੈਲੈਂਸ ਜਿੱਦਾਂ ਹੈਗਾ ਕਿ ਤੁਸੀਂ ਆਪਣੇ ਕੰਮ ਨੂੰ ਏਦਾਂ ਡਿਵਾਈਡ ਕਰੋ ਕਿ ਜਿਹੜੇ, ਕਿਉਂਕਿ ਕੋਈ ਵੀ ਯੂਨੀਵਰਸਿਟੀ 5 ਜਾਂ 6 ਦਿਨ ਨਹੀਂ ਪੜ੍ਹਾਉਂਦੀ, 4 ਦਿਨ ਹੀ ਹੁੰਦੇ ਨੇ, ਤੇ ਤੁਸੀਂ ਉਹਨਾਂ ਨੂੰ 4 ਦਿਨ ਰੱਖੋ ਤੁਸੀਂ ਪੜ੍ਹਾਈ ਦੇ ਲਈ, ਤੇ 3-2 ਦਿਨ ਜਿਹੜੇ ਹੈਗੇ ਤੁਸੀਂ ਆਪਣੇ ਕੰਮ ਲਈ ਰੱਖੋ, ਜਿੰਨਾ ਜ਼ਿਆਦਾ, ਕਿਉਂਕਿ ਮੈਂ ਸਾਰਿਆਂ ਨੂੰ ਇਹ ਜਿਹੜੇ ਸੁਣ ਰਹੇ ਨੇ, ਮੈਂ ਇਹੀ ਕੰਮ ਇਹੀ ਗੱਲ ਕਰਾਂਗਾ ਕਿ ਇੰਨਾ ਜ਼ਿਆਦਾ ਵਰਕ ਤੇ ਧਿਆਨ ਨਾ ਦਿਓ ਕਿ ਤੁਸੀਂ ਜਿਹੜੀ ਉਹ ਫੀਸ ਦੇਣੀ ਹੈਗੀ ਜੋੜ ਕੇ ਤੁਸੀਂ ਉਹਦੇ ਵਿੱਚ ਫੇਲ ਹੋ ਜਾਓ, ਤੇ ਦੁਬਾਰਾ ਤੁਸੀਂ ਉਹੀ ਫੀਸ ਨੂੰ ਦੁਬਾਰਾ ਪੇ ਕਰ ਰਹੇ ਹੋ, ਤੇ ਪਹਿਲੇ ਹੀ ਤੁਸੀਂ ਉਹਨੂੰ ਵਰਕ ਦੇ ਨਾਲ ਇੱਦਾਂ ਬੈਲੈਂਸ ਕਰ ਲਿਓ, ਆਪਣੇ ਕੰਮ ਸਟੱਡੀ ਦੇ ਵਰਕ ਦੇ ਨਾਲ ਬੈਲੈਂਸ, ਕਿ ਭਈਆ ਆਪਾਂ ਪੜ੍ਹਾਈ ਵੀ ਪੂਰੀ ਟਾਈਮ ਤੇ ਕਰ ਲੈਣੀ ਆ ਤੇ ਆਪਾਂ ਵਰਕ ਵੀ ਨੀ ਛੱਡਣਾ। ਤੇ ਮੈਂ ਇਹੀ ਕਹਾਂਗਾ 20 ਘੰਟੇ ਮੈਨੂੰ ਨੀ ਲੱਗਦਾ ਜਿਹੜੇ ਆਸਟ੍ਰੇਲੀਆ ਪੇ ਰੇਟ ਹੈਗਾ $22-25 $20 ਇਜ਼ ਮੋਰ ਦੈਨ ਇਨਫ ਟੂ ਸਰਵਾਈਵ ਟੂ ਹੈਵਿੰਗ ਅ ਫੂਡ ਔਰ ਲਿਵਿੰਗ ਐਕਸਪੈਂਸਿਵ ਔਰ ਟਰਾਂਸਪੋਰਟ ਐਵਰੀਥਿੰਗ ਜੀ। ਤੇ ਇੱਕ ਹੋਰ ਜਿਹੜੀ ਹੈ ਜਿੱਦਾਂ ਹੁਣ ਵੈਕੇਸ਼ਨ ਜਾਂ ਜਿੱਦਾਂ ਹੋਲੀਡੇ ਹੁੰਦੇ ਨੇ ਐਗਜ਼ਾਮ ਤੋਂ ਬਾਅਦ 2 weeks ਜਾਂ 4 weeks ਸਮ ਕਿਹੜੀ ਕਿਹੜੀ ਯੂਨੀਵਰਸਿਟੀ ਦੇ ਵਿੱਚ 8-8 ਹਫ਼ਤੇ ਦੀ ਛੁੱਟੀ ਹੁੰਦੀ ਨੇ, ਉਸ ਟਾਈਮ ਤੁਸੀਂ ਫੁੱਲ ਟਾਈਮ ਕੰਮ ਕਰਕੇ ਆਪਣੀ ਫੀਸਾਂ ਵੀ ਜੋੜ ਸਕਦੇ ਹੋ ਤੇ ਹੋਰ ਤੁਸੀਂ ਹੋਰ ਬੜੀ ਸਾਰੇ ਕੰਮ ਕਰ ਸਕਦੇ। ਜਿੱਦਾਂ ਹੁਣ ਤੁਸੀਂ ਕਿਹਾ ਵਾਲੰਟੀਅਰ ਕੰਮ ਜੇ ਤੁਸੀਂ ਛੱਡਤਾ ਵਾਇਲੀ ਐਕਚੁਲੀ ਸਟੱਡਿੰਗ ਐਂਡ ਵਰਕਿੰਗ, ਤੁਸੀਂ ਉਹ ਵਾਲੰਟੀਅਰ ਵੀ ਕਰ ਸਕਦੇ ਹੋ ਕੰਮ, ਤੇ ਇਹ ਸਾਰੀ ਚੀਜ਼ ਬੈਲੈਂਸ ਬਹੁਤ ਈਜ਼ੀ ਹੈ ਕਰਨਾ
ਜੀ। ਗੁਰੂ ਨਾਨਕ ਸਿੰਘ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਅਤੇ ਆਪਣੇ ਐਕਸਪੀਰੀਅੰਸ ਸ਼ੇਅਰ ਕਰਨ ਵਾਸਤੇ, ਅਤੇ ਨਾਲ ਹੀ ਜਿਹੜਾ ਕਿ ਇਹ ਇਵੈਂਟ ਹੋਣ ਜਾ ਰਿਹਾ ਉਹਦੇ ਵਾਸਤੇ ਇਨਵਾਈਟ ਕਰਨ ਵਾਸਤੇ। ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਲਿਸਨਰਸ ਜਿਹੜੇ ਹੈਗੇ ਆ ਸਟੂਡੈਂਟਸ ਜਾਂ ਲਿਸਨਰਸ ਜਿਹੜੇ ਬੱਚੇ ਹੈਗੇ ਆ ਅਤੇ ਜਾਂ ਕੋਈ ਵਾਰਡਸ ਹੈਗੇ ਜਿਹੜੇ ਇੰਡੀਆ ਤੋਂ ਆਏ ਹੈ ਉਹ ਸਾਰੇ ਹੀ ਇਸ ਦਾ ਪੂਰਾ ਪੂਰਾ ਫਾਇਦਾ ਉਠਾਉਣਗੇ।
ਥੈਂਕ ਯੂ ਸੋ ਮੱਚ ਐਮ ਪੀ ਸਿੰਘ ਜੀ। ਮੈਂ ਸਾਰਿਆਂ ਨੂੰ ਜਾਂਦਿਆਂ ਦਾ ਇਹ ਕਹਾਂਗਾ ਕਿ ਪਲੀਜ਼ ਤੁਸੀਂ ਆਓ ਤੇ ਆ ਕੇ ਇਵੈਂਟ ਜੁਆਇਨ ਕਰੋ। SBS ਰੇਡੀਓ ਦੇ ਵਿੱਚ ਲਿੰਕ ਹੋਏਗੀ, ਤੁਸੀਂ ਉੱਥੇ ਸਾਈਨ ਅਪ ਕਰਕੇ ਤੁਸੀਂ ਆ ਸਕਦੇ ਹੋ। ਮੈਂ ਡੇਟ ਦੇਤੀ ਹੈਗੀ, ਅਗਰ ਤੁਹਾਡੇ ਕੋਲ ਕੋਈ ਕੁਐਸਚਨ ਹੈਗਾ ਯੂ ਕੈਨ ਕਮ ਐਂਡ ਆਸਕ NSW ਪੁਲਿਸ ਤੋਂ, ਫੇਅਰ ਵਰਕਸ ਤੋਂ, ਲੀਗਲ ਸੈਂਟਰ ਤੋਂ, ਤੁਸੀਂ ਖੁਦ ਆ ਕੇ ਕੁਐਸਚਨ ਪੁੱਛ ਸਕਦੇ ਹੋ। ਐਂਡ ਦਿਸ ਇਜ਼ ਦਾ ਓਨਲੀ ਟਾਈਮ ਯੂ ਆਰ ਗੈਟਿੰਗ ਇੰਗੇਜਡ ਵਿਦ ਆਲ ਦਿਸ ਪੀਪਲ ਫੇਸ ਟੂ ਫੇਸ।
ਠੀਕ ਹੈ ਜੀ,
ਥੈਂਕ ਯੂ ਸੋ ਮਚ MP ਸਿੰਘ ਜੀ।
SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਪ੍ਰੋਗਰਾਮ ਰੋਜ਼ਾਨਾ ਰਾਤ ਦੇ 9 ਵਜੇ ਤੋਂ 10 ਵਜੇ ਤੱਕ ਲਾਈਵ ਸੁਣ ਸਕਦੇ ਹੋ ਆਪਣੀ ਸਹੂਲਤ ਅਨੁਸਾਰ ਸਾਡੀ ਵੈਬਸਾਈਟ ਦੁਆਰਾ ਜਾਂ ਫਿਰ SBS ਯੋਰ ਲੈਂਗੁਏਜ ਐਪ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ SBS.com.au/Punjabi ਤੇ ਜਾਓ।